15 ਬਾਬ ਹੁਣ ਹੈ ਪ੍ਰਭੂ ਮੈਂ ਤੁਹਾਨੂੰ ਇਹ ਖੁਸ਼ਖਬਰੀ ਚਿਤਾਰਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਜਿਹਨੂੰ ਤੁਸੀਂ ਕਬੂਲ ਵੀ ਕੀਤਾ ਹੈ ਅਰੇ ਔਰ ਜਿਹਦੇ ਉੱਤੇ ਤੁਸੀਂ ਖਲੋਤੇ ਵੀ ਹੋ ਔਰ ਜਿਹਦੇ ਰਾਹੀਂ ਤੁਸੀਂ ਬਚ ਜਾਂਦੇ ਹੋ ਅਤੇ ਤੁਸੀਂ ਉਸ ਅੰਜੀਲ ਦੇ ਵਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਫੜੀ ਰੱਖੋ ਨਹੀਂ ਤਾਂ ਤੁਹਾਡਾ ਭਤੀਜਣਾ ਐਵੇਂ ਹੀ ਗਿਆ ਕਿਉਂ ਜੋ ਮੈਂ ਸੁੱਖ ਗੱਲਾਂ ਵਿੱਚੋਂ ਉਹ ਗੱਲ ਤੁਹਾਨੂੰ ਸੌਂਪ ਦਿੱਤੀ ਹੈ ਜਿਹੜੀ ਮੈਨੂੰ ਪ੍ਰਾਪਤ ਵੀ ਹੋਈ ਜੋ ਮਸੀਹ ਪੁਸਤਕਾਂ ਦੇ ਅਨੁਸਾਰ ਸਾਡੇ ਪਾਪਾਂ ਦੇ ਕਾਰਨ ਮੋਇਆ ਅਤੇ ਇਹ ਦੱਬਿਆ ਗਿਆ ਕਿ ਇਹ ਪੁਸਤਕਾਂ ਦੇ ਅਨੁਸਾਰ ਤੀਜੇ ਦਿਹਾੜੇ ਜੀ ਉੱਠਿਆ ਅਤੇ ਇਹ ਸ਼ਬਦ ਜੋ ਕੈਫਾਸ ਅਤੇ ਉਹਨਾਂ ਦੇ 12 ਚੇਲਿਆਂ ਨੂੰ ਦਰਸ਼ਨ ਦਿੱਤਾ ਅਤੇ ਇਹਦੇ ਮਗਰੋਂ ਕੁਝ ਉੱਪਰ 500 ਪਾਈਆਂ ਨੂੰ ਇੱਕੋ ਵਾਰੀ ਦਰਸ਼ਨ ਦਿੱਤਾ ਅਤੇ ਉਹਨਾਂ ਵਿੱਚੋਂ ਬਹੁਤੇ ਅਜੇ ਜਿਉਂਦੇ ਹਨ ਅਤੇ ਕਈ ਸੌ ਗਏ ਹਨ ਪਿੱਛੋਂ ਯਾਕੂਬ ਨੂੰ ਦਰਸ਼ਨ ਦਿੱਤਾ ਅਤੇ ਫਿਰ ਸਭਨਾਂ ਰਸੂਲਾਂ ਨੂੰ ਅਤੇ ਸਭ ਨੇ ਦੇ ਪਿੱਛੋਂ ਮੈਨੂੰ ਵੀ ਦਰਸ਼ਨ ਦਿੱਤਾ ਅਤੇ ਇਹ ਇੱਕ ਅਧੂਰੇ ਕੰਮ ਨੂੰ ਮੈਂ ਤਾਂ ਸਭਨਾਂ ਰਸੂਲਾਂ ਨਾਲੋਂ ਛੋਟਾ ਹਾਂ ਅਤੇ ਰਸੂਲ ਸਦਾਉਣ ਦੇ ਯੋਗ ਵੀ ਨਹੀਂ ਇਸ ਲਈ ਜੋ ਮੈਂ ਪਰਮੇਸ਼ੁਰ ਦੀ ਕਲੀਸੀਆ ਨੂੰ ਸਤਾਇਆ ਸੀ ਪਰ ਜੇ ਮੈਂ ਕੁਝ ਹਾਂ ਤਾਂ ਪਰਮੇਸ਼ੁਰ ਦੀ ਕਿਰਪਾ ਨਾਲ ਹਾਂ ਅਤੇ ਉਹਦੀ ਕਿਰਪਾ ਜੋ ਮੇਰੇ ਉੱਤੇ ਹੋਈ ਅਤੇ ਅਕਰਥ ਨਾ ਹੋਈ ਪਰ ਮੈਂ ਉਹਨਾਂ ਸਭਨਾਂ ਨਾਲੋਂ ਵਧੀਕ ਮਿਹਨਤ ਕੀਤੀ ਪਰੰਤੂ ਮੈਂ ਤਾਂ ਨਹੀਂ ਸਗੋਂ ਪਰਮੇਸ਼ੁਰ ਦੀ ਕਿਰਪਾ ਜੋ ਮੇਰੇ ਨਾਲ ਸੀ ਉਪਰੰਤ ਭਾਵੇਂ ਉਹ ਭਾਵੇਂ ਅਸੀਂ ਇਉਂ ਪ੍ਰਚਾਰ ਕਰਦੇ ਹਾਂ ਅਤੇ ਇਉਂ ਤੁਸੀਂ ਨਿਹਚਾ ਕੀਤੀ ਹੁਣ ਜੇ ਮਸੀਹ ਦਾ ਪ੍ਰਚਾਰ ਕਰੀਦਾ ਹੈ ਤਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਤਾਂ ਕਈ ਤੁਹਾਡੇ ਵਿੱਚੋਂ ਆਖਦੇ ਹਨ ਭਈ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ ਹੀ ਨਹੀਂ ਪਰ ਜੇ ਮੁਰਦਿਆਂ ਦਾ ਜੀ ਉੱਠਣਾ ਨਹੀਂ ਹੈ ਤਾਂ ਮਸੀਹ ਵੀ ਨਹੀਂ ਜੀ ਉੱਠਿਆ ਅਤੇ ਜੇ ਮਸੀਹ ਵੀ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਥੋਥਾ ਹੈ ਅਤੇ ਤੁਹਾਡੀ ਨਿਹਚਾ ਥੋਤੀ ਹੈ ਨਾਲੇ ਅਸੀਂ ਪਰਮੇਸ਼ੁਰ ਦੇ ਝੂਠੇ ਗਵਾਹ ਵੀ ਠਹਿਰੇ ਕਿਉਂ ਜੋ ਅਸਾਂ ਪਰਮੇਸ਼ੁਰ ਦੀ ਸਾਖੀ ਦਿੱਤੀ ਜੋ ਉਸਨੇ ਮਸੀਹ ਨੂੰ ਜਵਾਲਿਆ ਜਿਹਨੂੰ ਉਸਨੇ ਨਹੀਂ ਜਵਾਲਿਆ ਜੇਕਰ ਮੁਰਦੇ ਨਹੀਂ ਜੀ ਉੱਠਦੇ ਕਿਉਂਕਿ ਜੇ ਮੁਰਦੇ ਨਹੀਂ ਜੀ ਉੱਠਦੇ ਤਾਂ ਪਰਮੇਸ਼ੁਰ ਮਸੀਹ ਵੀ ਨਹੀਂ ਜੀ ਉੱਠਦਾ ਅਤੇ ਜੇ ਮਸੀਹ ਨਹੀਂ ਜੀ ਉੱਠਦਾ ਤਾਂ ਤੁਹਾਡੀ ਨਿਹਚਾ ਅਕਰਥ ਹੈ ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ ਤਾਂ ਜਿਹੜੇ ਮਸੀਹ ਵਿੱਚ ਹੋ ਕੇ ਸੌਂ ਗਏ ਹਨ ਉਹ ਵੀ ਨਾਸ਼ ਹੋਏ ਜੇ ਨਿਹਰੇ ਇਸੇ ਜੀਵਨ ਵਿੱਚ ਅਸਾਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਤਰਸਯੋਗ ਹਾਂ ਪਰ ਹੁਣ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ ਜਦ ਮਨੁੱਖ ਦੇ ਰਾਹੀਂ ਮੌਤ ਹੋਈ ਅਤੇ ਮਨੁੱਖ ਦੇ ਰਾਹੀਂ ਮੁਰਦਿਆਂ ਵਿੱਚ ਕਿਆਮਤ ਵੀ ਹੋਈ ਜਿਸ ਤਰ੍ਹਾਂ ਆਦਮ ਵਿੱਚ ਸਭੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸਭੇ ਜਵਾਏ ਜਾਣਗੇ ਪਰ ਹਰੇਕ ਆਪੋ ਆਪਣੇ ਵਾਰੀ ਸਿਰ ਪਹਿਲਾ ਫਲ ਮਸੀਹ ਫਿਰ ਜਿਹੜੇ ਮਸੀਹ ਦੇ ਹਨ ਅਤੇ ਉਹਦੇ ਆਉਣ ਦੇ ਵੇਲੇ ਹਨ ਉਹਦੇ ਮਗਰੋਂ ਅੰਤ ਹੈ ਅਤੇ ਉਹਦੇ ਰਾਜ ਨੂੰ ਪਰਮੇਸ਼ੁਰ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹਨੇ ਹਰੇਕ ਹਕੂਮਤ ਅਤੇ ਹਰੇਕ ਅਖਤਿਆਰ ਅਤੇ ਹਰੇਕ ਕੁਦਰੇ ਦਾ ਨਾਸ਼ ਕੀਤਾ ਜਾਵੇਗਾ ਕਿਉਂਕਿ ਜਿੰਨਾ ਚਿਰ ਉਹ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉਹਨਾਂ ਚਿਰ ਉਸਨੇ ਰਾਜ ਨਹੀਂ ਕਰਨਾ ਛੇਕੜਲਾ ਵੈਰੀ ਜਿਸਦਾ ਨਾਸ਼ ਹੋਣ ਹੈ ਉਹ ਸੋ ਮੌਤ ਹੈ ਉਹਨੇ ਸਭ ਕੁਝ ਉਹਦੇ ਪੈਰਾਂ ਦੇ ਹੇਠ ਕਰ ਦਿੱਤਾ ਪਰ ਜਦ ਉਹ ਕਹਿੰਦਾ ਹੈ ਤਾਂ ਸਭ ਕੁਝ ਹੇਠ ਕਰ ਦਿੱਤਾ ਗਿਆ ਹੈ ਤਦ ਪ੍ਰਗਟ ਹੈ ਕਿ ਜਿਹਨੇ ਸਭ ਕੁਝ ਆਪਣੇ ਹੇਠ ਕਰ ਲਿਆ ਅਤੇ ਆਪਣੇ ਹੋਣ ਤੋਂ ਰਹਿਤ ਅਤੇ ਜਦ ਸਭ ਕੁਝ ਉਹਦੇ ਅਧੀਨ ਕੀਤਾ ਗਿਆ ਹੋਵੇਗਾ ਤਾਂ ਆਪੋ ਵਿੱਚ ਉਸਦੇ ਅਧੀਨ ਹੋਵੇਗਾ ਅਤੇ ਜਿਹਨੇ ਸਭ ਕੁਝ ਉਹਦੇ ਅਧੀਨ ਕਰ ਦਿੱਤਾ ਭਾਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇ ਨਹੀਂ ਤਾਂ ਜਿਹੜੇ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ ਉਹ ਕੀ ਕਰਨਗੇ ਜੇ ਮੁਰਦੇ ਮੂਲੋਂ ਜੀ ਨਾ ਉੱਠਦੇ ਅਤੇ ਉਹਨਾਂ ਦੇ ਲਈ ਉਹਨੂੰ ਬਪਤਿਸਮਾ ਨਾ ਲੈਂਦੇ ਹਨ ਅਸੀਂ ਵੀ ਹਰ ਕੜੀ ਜੋਖੇ ਵਿੱਚ ਕਿਉਂ ਪਏ ਰਹਿੰਦੇ ਹਾਂ ਹੇ ਪ੍ਰਭੂ ਤੁਹਾਡੇ ਹੱਕ ਵਿੱਚ ਜਿਹੜਾ ਅਭਿਮਾਨ ਹੈ ਮੈਂ ਮਸੀਹ ਯਸੂ ਸਾਡੇ ਪ੍ਰਭੂ ਵਿੱਚ ਕਰਦਾ ਹਾਂ ਉਹਦੀ ਸਹੁੰ ਹੈ ਜੇ ਮੈਂ ਰੋਜ਼ ਮਰਦਾ ਹਾਂ ਜੇ ਆਦਮੀ ਵਾਂਗੂ ਮੈਂ ਅਫਸੋਸ ਦਰਿੰਦਿਆਂ ਵਿੱਚ ਨਾ ਲੜਿਆ ਗਿਆ ਤਾਂ ਮੈਨੂੰ ਕੀ ਲਾਭ ਹੈ ਜੇ ਮੈਂ ਮੁਰਦਿਆਂ ਵਿੱਚ ਨਹੀਂ ਜੀ ਉੱਠਦੇ ਅਤੇ ਆਓ ਖਾਈਏ ਪੀਏ ਕਿਉਂ ਜੋ ਪਲਕੇ ਮਰਨਾ ਹੈ ਧੋਖਾ ਨਾ ਖਾਓ ਬੁਰੀਆਂ ਸੰਗਤਾਂ ਨਹੀਂ ਚੱਲਣਾ ਚਾਹੀਦਾ ਵਿਗਾੜ ਦਿੰਦੀਆਂ ਹਨ ਤੁਸੀਂ ਧਰਮ ਲਈ ਸੁਰਤ ਸੰਭਾਲੋ ਅਤੇ ਪਾਪ ਨਾ ਕਰੋ ਕਿਉਂ ਜੋ ਕਈਆਂ ਨੇ ਪਰਮੇਸ਼ੁਰ ਦੇ ਗਿਆਨ ਦਾ ਨਹੀਂ ਮੈਂ ਤੁਹਾਡੀ ਸ਼ਰਮ ਲਈ ਇਹ ਆਖਦਾ ਹਾਂ ਪਰ ਕੋਈ ਆਖੇਗਾ ਭਾਈ ਮੁਰਦੇ ਕਿਕੁਰ ਜੀ ਉੱਠਦੇ ਹਨ ਅਤੇ ਕਿਹੋ ਜੀ ਦੇਹੀ ਨਾਲ ਆਉਂਦੇ ਹਨ ਨਦਾਣਾ ਜੋ ਕੁਝ ਤੂੰ ਬੀਜਦਾ ਹੈ ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ ਅਤੇ ਜਿਹੜਾ ਤੂੰ ਬੀਜਦਾ ਹੈ ਉਹਦਾ ਰੂਪ ਨਹੀਂ ਬੀਜਦਾ ਸਗੋਂ ਹੋਵੇਗਾ ਪਰ ਨਿਹਰਾ ਇੱਕ ਦਾਣਾ ਭਾਵੇਂ ਕਣਕ ਦਾ ਹੋਵੇ ਭਾਵੇਂ ਹੋਰ ਕਿਸੇ ਦਾ ਪਰੰਤੂ ਪਰਮੇਸ਼ੁਰ ਜਿਵੇਂ ਉਹਨੂੰ ਪਾਲਿਆ ਹੈ ਅਤੇ ਉਹ ਰੂਪ ਉਹਨੂੰ ਦਿੰਦਾ ਹੈ ਅਤੇ ਹਰ ਪ੍ਰਕਾਰ ਦੇ ਬੀ ਨੂੰ ਆਪੋ ਆਪਣਾ ਰੂਪ ਅਤੇ ਸਭੋ ਮਾਸ ਇੱਕੋ ਮਾਸ ਨਹੀਂ ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਮਾਸ ਹੋਰ ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮੱਛੀਆਂ ਦਾ ਹੋਰ ਅਤੇ ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ, ਪਰ ਸਵਰਗੀਆਂ ਦਾ ਪ੍ਰਤਾਪ ਹੋਰ ਹੈ ਅਤੇ ਜ਼ਮੀਨੀਆਂ ਦਾ ਹੋਰ, ਅਤੇ ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦਰਮਾ ਦਾ ਪ੍ਰਤਾਪ ਹੋਰ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਹੈ, ਕਿਉਂ ਜੋ ਉਹ ਪ੍ਰਤਾਪ ਕਰਕੇ ਇੱਕ ਤਾਰਾ ਦੂਜੇ ਤਾਰੇ ਤੋਂ ਭਿੰਨ ਹੈ, ਅਤੇ ਇਸ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵਾਨ ਬੀਜਿਆ ਜਾਂਦਾ ਹੈ ਪਰ ਅਨਾਸੀ ਜੀ ਉੱਠਦਾ ਹੈ, ਜੇ ਬੇਪਤ ਬੀਜਿਆ ਜਾਂਦਾ ਹੈ ਪਰੰਤੂ ਪ੍ਰਤਾਪਮਾਨ ਜੀ ਉੱਠਦਾ ਹੈ, ਉਹ ਨਿਰਬਲ ਬੀਜਿਆ ਜਾਂਦਾ ਹੈ ਪਰ ਬਲਵੰਤ ਜੀ ਉੱਠਦਾ ਹੈ, ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ ਪਰ ਉਹ ਆਤਮਿਕ ਹੋ ਕੇ ਜੀ ਉੱਠਦਾ ਹੈ, ਜੇਕਰ ਪ੍ਰਾਣਕ ਸਰੀਰ ਹੈ ਤਾਂ ਆਤਮਕ ਵੀ ਸਰੀਰ ਹੈ। ਅਤੇ ਇਉਂ ਲਿਖਿਆ ਹੋਇਆ ਹੈ, ਜੋ ਪਹਿਲਾ ਮਨੁੱਖ ਆਦਮੀ ਜਿਉਂਦੀ ਜਾਨ ਹੋਇਆ ਅਤੇ ਛੇਕੜਲਾ ਆਦਮ ਜੀਵਨ ਦਾ ਦਾਤਾ ਆਤਮਾ ਹੋਇਆ, ਪਰ ਪਹਿਲਾਂ ਉਹ ਨਹੀਂ ਜਿਹੜਾ ਆਤਮਕ ਹੈ ਸਗੋਂ ਉਹ ਜਿਹੜਾ ਪ੍ਰਾਣਕ ਹੈ, ਫਿਰ ਇਹਦੇ ਮਗਰੋਂ ਉਹ ਜਿਹੜਾ ਆਤਮਕ ਹੈ। ਪਹਿਲਾ ਮਨੁੱਖ ਮਿੱਟੀ ਦਾ ਬਣਿਆ ਅਤੇ ਦੂਜਾ ਮਨੁੱਖ ਸਵਰਗੋਂ, ਜਿਵੇਂ ਉਹ ਮਿੱਟੀ ਦਾ ਸੀ ਅਤੇ ਤਿਵੇਂ ਉਹ ਮਿੱਟੀ ਦੇ ਹਨ, ਜਿਵੇਂ ਉਹ ਸਵਰਗ ਦਾ ਹੈ ਤਿਵੇਂ ਉਹ ਵੀ ਸਵਰਗ ਦੇ ਹਨ। ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਦੇ ਸਰੂਪ ਤਾਰਿਆ ਅਤੇ ਇਸੇ ਤਰ੍ਹਾਂ ਸਵਰਗ ਵਾਲੇ ਵੀ ਸਵਰਗ ਦਾ ਰੂਪ ਤਾਰਨਗੇ। ਹੁਣ ਹੇ ਪ੍ਰਭੂ, ਮੈਂ ਇਹ ਆਖਦਾ ਹਾਂ, ਜੋ ਮਾਸ ਅਤੇ ਲਹੂ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਨਾ ਅਵਿਨਾਸ਼ ਦਾ ਅਧਿਕਾਰ ਹੁੰਦਾ ਹੈ। ਵੇਖੋ, ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ, ਜੋ ਅਸੀਂ ਨਹੀਂ ਸਭੇ ਸੋਵਾਂਗੇ ਪਰ ਸਭੇ ਛਿੰਨ, ਪਰ ਅੱਖ ਦੀ ਚਮਕ ਨਾਲ ਛੇਕੜੀ ਬੁਰੀ ਅਤੇ ਤੂਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ, ਤੂਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਨਾਸੀ ਹੋ ਕੇ ਜੀ ਉੱਠਣਗੇ, ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ, ਕਿਉਂ ਜੋ ਜ਼ਰੂਰ ਹੈ ਜੇ ਇੱਕ ਨਾਸਵਾਨ ਅਵਿਨਾਸ਼ ਦੇ ਉਦਾਲੇ ਪਵੇ ਅਤੇ ਇਹ ਮਰਨਹਾਰ ਆਤਮਾ ਦੇ ਉਦਾਲੇ ਪਵੇ। ਪਰ ਜਦ ਇਹ ਨਾਸ਼ਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਆਰਮਤਾ ਨੂੰ ਉਦਾਲੇ ਪਾ ਚੁੱਕੇਗਾ ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ। ਮੌਤ ਫਤਿਹ ਦੀ ਬੁਰਕੀ ਹੋ ਗਈ ਹੈ, ਮੌਤ ਤੇਰੀ ਫਤਿਹ ਕਿੱਥੇ ਹੈ, ਹੈ ਮੌਤ ਤੇਰਾ ਡੰਗ ਕਿੱਥੇ ਹੈ। ਮੌਤ ਦਾ ਡੰਗ ਪਾਪ ਅਤੇ ਪਾਪ ਦਾ ਬਲ ਸ਼ਰਾ ਹੈ, ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਸੋ ਹੇ ਮੇਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵੱਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ।